ਹਾਜ਼ਰੀਨ, ਇਸ ਵੇਲੇ ਸਾਡੇ ਸਟੂਡੀਓ ਵਿੱਚ ਖਾਸ ਮਹਿਮਾਨ ਬਣ ਕੇ ਆਏ ਹਨ ਗੁਰਵਿੰਦਰ ਸਿੰਘ ਜੀ, ਜੋ ਉਚੇਚਾ ਐਡੀਲੇਡ ਤੋਂ ਇੱਥੇ ਮੈਲਬਰਨ ਪੁੱਜੇ ਹਨ। ਕਲੀਨਅਪ ਕਾਨਫਰੰਸ ਇੱਥੇ ਚੱਲ ਰਹੀ ਹੈ ਜੋ ਹਰ 2 ਸਾਲਾਂ ਨੂੰ ਹੁੰਦੀ ਹੈ, ਅਤੇ ਮੈਨੂੰ ਪਤਾ ਚੱਲਿਆ ਕਿ 20 ਮੁਲਕਾਂ ਤੋਂ ਘੱਟੋ ਘੱਟ 700 ਵਿਗਿਆਨਿਕ ਮਾਹਿਰ ਇੱਥੇ ਪਹੁੰਚੇ ਹਨ, ਜਿਨ੍ਹਾਂ ਵਿੱਚੋਂ ਇੱਕ ਗੁਰਵਿੰਦਰ ਜੀ ਹਨ। ਗੁਰਵਿੰਦਰ ਜੀ, ਬੜਾ ਹੀ ਨਿੱਘਾ ਅਤੇ ਗੂੜਾ ਸਵਾਗਤ ਹੈ ਤੁਹਾਡਾ SBS ਪੰਜਾਬੀ ਸਟੂਡੀਓ ਵਿੱਚ।
ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਮੈਨੂੰ ਇੱਥੇ ਬੁਲਾਉਣ ਵਾਸਤੇ ਔਰ ਇੰਟਰਵਿਊ ਦੇ ਵਾਸਤੇ।
ਬੜੀ ਮਾਣ ਦੀ ਗੱਲ ਹੈ ਜੀ ਕਿ ਤੁਸੀਂ ਇੱਕੋ ਇੱਕ ਪੰਜਾਬੀ ਪਿਛੋਕੜ ਦੇ ਬੁਲਾਰੇ ਹੋ ਇਸ ਵਿਸ਼ਾਲ ਕਾਨਫਰੰਸ ਵਿੱਚ, ਅਤੇ ਇਸ ਦਾ ਜਿਹੜਾ ਮੰਤਵ ਹੈ ਮੈਂ ਵੇਖ ਰਹੀ ਹਾਂ, ਕਲੀਨ ਅਪ ਦੀ ਇਨਵਾਇਰਮੈਂਟ ਦੀ ਗੱਲ ਕੀਤੀ ਜਾ ਰਹੀ ਹੈ, ਅਤੇ ਕੈਮੀਕਲ ਵੈਪਨਸ, ਕਲਾਈਮੇਟ ਚੇਂਜ, ਐਸਬੈਸਟਸ ਅਤੇ ਹੋਰ ਗੱਲਾਂ 'ਤੇ ਨਿਗਾਹ ਮਾਰੀ ਜਾ ਰਹੀ ਹੈ, ਅਤੇ ਤੁਸੀਂ ਜਿਹੜੀ ਖਾਸ ਪੇਸ਼ਕਾਰੀ ਕੀਤੀ ਹੈ ਉਹ ਵਾਤਾਵਰਣ ਦੀ ਸਾਂਭ ਸੰਭਾਲ ਵਾਸਤੇ ਹੈ। ਉਸ 'ਤੇ ਮੈਂ 2 ਮਿੰਟ ਚਾਹੁੰਦੀ ਹਾਂ। ਪਹਿਲਾਂ ਥੋੜ੍ਹਾ ਜਿਹਾ ਆਪਣੇ ਪਿਛੋਕੜ ਬਾਰੇ ਦੱਸੋ, ਆਸਟ੍ਰੇਲੀਆ ਕਦ ਆਉਣਾ ਹੋਇਆ ਅਤੇ ਜੰਪਲ ਕਿੱਥੇ ਦਾ ਇੰਡੀਆ 'ਚ?
ਹਾਂਜੀ, ਮੈਂ ਓਰੀਜਨਲੀ ਤਰਨ ਤਾਰਨ ਡਿਸਟ੍ਰਿਕਟ ਜਿਹੜਾ ਹੁਣ ਬਣ ਚੁੱਕਾ ਉਹਨੂੰ ਬਿਲੋਂਗ ਕਰਦਾ, ਅੰਮ੍ਰਿਤਸਰ ਦੇ ਕੋਲ ਹੀ ਹੈਗਾ ਹੈ, 24-25 ਕਿਲੋਮੀਟਰ। ਮੈਂ ਆਪਣੀ ਜਿਹੜੀ ਐਜੂਕੇਸ਼ਨ ਹੈ ਉਹ 10th ਤੋਂ ਲੈ ਕੇ ਬੈਚਲਰ ਤੱਕ ਜਿਹੜੀ ਉਹ ਤਰਨ ਤਾਰਨ ਦੇ ਵਿੱਚ ਹੀ ਹਾਸਲ ਕੀਤੀ ਹੈ। ਉਸ ਤੋਂ ਬਾਅਦ ਮੈਂ ਮਾਸਟਰਸ ਕੀਤੀ ਹੈ ਔਰਗੈਨਿਕ ਕੈਮਿਸਟਰੀ ਦੀ ਸਪੈਸ਼ਲਾਈਜੇਸ਼ਨ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ। ਉਹ ਕਰਨ ਤੋਂ ਬਾਅਦ ਮੈਨੂੰ ਸੀਗਾ ਕਿ ਮੈਂ PhD ਕਰਨੀ ਹੈ, ਲੇਕਿਨ ਕਿਸੇ ਕਾਰਨ ਮੈਂ ਕਰ ਨਹੀਂ ਸਕਿਆ। ਅਤੇ ਫਿਰ ਉਸ ਤੋਂ ਬਾਅਦ ਮੈਂ ਕਿਸੇ ਵੀ ਬਾਹਰਲੇ ਮੁਲਕ ਦਾ ਦੇਖਿਆ ਕਿ ਮੈਂ ਰੁੱਖ ਕਰਦਾ ਹਾਂ, ਅਤੇ ਆਸਟ੍ਰੇਲੀਆ ਮੈਨੂੰ ਬਹੁਤ ਹੀ ਵਧੀਆ ਲੱਗਾ, ਅਤੇ ਮੈਂ 2008 ਦੇ ਵਿੱਚ ਆਸਟ੍ਰੇਲੀਆ ਆ ਗਿਆ ਸੀਗਾ। ਆਸਟ੍ਰੇਲੀਆ ਆਉਣ ਤੋਂ ਬਾਅਦ ਮੈਂ ਕੰਪਿਊਟਰ ਡਿਜ਼ਾਇਨਿੰਗ, ਗ੍ਰਾਫਿਕ ਡਿਜ਼ਾਇਨਿੰਗ ਦਾ ਕੋਰਸ ਕੀਤਾ, ਅਤੇ ਉਹ ਕੋਰਸ ਕਰਨ ਤੋਂ ਬਾਅਦ ਮੈਨੂੰ ਗ੍ਰਾਫਿਕ ਡਿਜ਼ਾਇਨਰ ਦੀ ਜੋਬ ਮਿਲ ਗਈ ਸੀਗੀ ਐਡੀਲੇਡ ਦੇ ਵਿੱਚ। ਮੈਂ ਓਰੀਜਨਲੀ ਐਡੀਲੇਡ 'ਚ ਹੀ ਆਇਆ ਸੀਗਾ ਉਦੋਂ 2008 'ਚ, ਤਾਂ ਉਹ ਮੇਰੀ ਜੋਬ ਲੱਗੀ ਕੰਪਨੀ ਦੇ ਵਿੱਚ, ਬਹੁਤ ਵਧੀਆ ਸੀਗੇ ਲੋਕ, ਗੋਰੇ ਬਹੁਤ ਇੰਪ੍ਰੈਸ ਹੋਏ ਸੀਗੇ, ਮੇਰੇ ਕੰਮ ਨੂੰ ਵੇਖ ਕੇ ਬਹੁਤ ਖੁਸ਼ ਸੀਗੇ। ਉਸ ਕੰਪਨੀ ਦੇ ਵਿੱਚ ਵੀ ਮੈਂ ਦੱਸ ਦੇਵਾਂ ਕਿ ਮੈਂ ਇਕੱਲਾ ਹੀ ਪੰਜਾਬੀ ਸੀਗਾ, ਉਸ ਕੰਪਨੀ 'ਚ ਕੋਈ ਇੰਡੀਅਨ ਵੀ ਨਹੀਂ ਸੀਗਾ, ਪਰ ਸਾਰੇ ਹੀ ਗੋਰੇ ਕੰਮ ਕਰਦੇ ਸੀ, ਔਰ 100 ਤੋਂ ਲੈ ਕੇ 150 ਲੋਕਾਂ ਦੀ ਕਪੈਸਿਟੀ ਸੀਗੀ। ਕੰਪਨੀ ਮੇਰੇ ਕੰਮ ਤੋਂ ਖੁਸ਼ ਸੀਗੀ, ਤਾਂ ਉਹਨਾਂ ਨੇ ਮੈਨੂੰ ਸਪੋਂਸਰ ਕਰਕੇ ਅਤੇ ਮੇਰੀ PR ਦਾ ਵੀ ਇੰਤਜ਼ਾਮ ਕਰ ਦਿੱਤਾ, ਕਰਦਿਆਂ ਕਰਾਉਂਦਿਆਂ ਸਿਟੀਜ਼ਨਸ਼ਿਪ ਜਿਹੜੀ ਆ ਉਹ ਵੀ ਮੈਨੂੰ ਸਾਊਥ ਆਸਟ੍ਰੇਲੀਆ ਐਡੀਲੇਡ ਦੇ ਵਿੱਚ ਹੀ ਮਿਲੀ ਸੀਗੀ।
ਠੀਕ ਹੈ, ਫਿਰ ਹੁਣ ਸਬਬ ਬਣਿਆ PhD ਕਰਨ ਦਾ, ਜੋ ਤੁਸੀਂ ਵਾਤਾਵਰਣ ਦੀ ਸਾਂਭ ਸੰਭਾਲ ਦੇ ਖਿੱਤੇ 'ਚ ਕਰ ਰਹੇ ਹੋ। ਮੈਨੂੰ ਬੜੀ ਖੁਸ਼ੀ ਹੈ ਕਿਉਂਕਿ ਅਕਸਰ ਅਸੀਂ ਲੋੜਦੇ ਹਾਂ ਕਿ ਕੋਈ ਪੰਜਾਬੀ ਮੂਲ ਦਾ ਸਾਨੂੰ ਮਾਹਿਰ ਮਿਲੇ, ਅਤੇ ਬੜਾ ਚੰਗਾ ਲੱਗਿਆ ਕਿ ਤੁਸੀਂ ਇਸ ਫੀਲਡ ਨੂੰ ਚੁਣਿਆ।
ਹਾਂਜੀ, ਇਹ ਸੀਗਾ ਕਿ ਮੇਰੇ ਮਨ 'ਚ ਇਹ ਇੱਛਾ ਸੀਗੀ ਕਿ ਮੈਂ PhD ਜ਼ਰੂਰ ਕਰਨੀ ਹੈ, ਅਤੇ ਜਦੋਂ ਸਾਰਾ ਕੁਝ ਸੈਟਲ ਹੋ ਗਿਆ, ਜਦੋਂ ਸਿਟੀਜ਼ਨਸ਼ਿਪ ਵਗੈਰਾ ਆ ਗਈ, ਤਾਂ ਫਿਰ ਉਹ ਜਿਹੜੀ ਇੱਛਾ ਹੈ ਉਹ ਫਿਰ ਪਣਪ ਪਈ, ਅਤੇ ਮੈਂ ਸੋਚਿਆ ਕਿ ਮੈਂ ਹੁਣ PhD ਜ਼ਰੂਰ ਕਰਨੀ ਹੈ ਕਿਸੇ ਵਧੀਆ ਟੋਪਿਕ ਦੇ ਉੱਤੇ, ਕਰਦਿਆਂ ਕਰਾਉਂਦਿਆਂ ਫਿਰ ਮੈਨੂੰ ਯੂਨੀਵਰਸਿਟੀ ਆਫ ਸਾਊਥ ਆਸਟ੍ਰੇਲੀਆ ਮੌਸਨ ਲੇਕ ਜਿਹੜੀ ਐਡੀਲੇਡ ਦੀ ਯੂਨੀਵਰਸਿਟੀ ਆ, ਉਹਦੇ ਵਿੱਚ ਮੈਨੂੰ ਸਬੱਬ ਬਣਿਆ ਕਿ ਮੈਂ PhD ਜਿਹੜੀ ਆ ਉਹ ਕਰਾਂ। ਔਰ ਮੇਰਾ PhD ਦਾ ਟੋਪਿਕ ਵੀ ਇਹੀ ਸੀਗਾ ਕਿ ਆਪਾਂ ਜਿਹੜਾ ਆਪਣਾ ਵਾਤਾਵਰਣ ਹੈ ਉਹਦੀ ਸੰਭਾਲ ਕਿਵੇਂ ਕਰ ਸਕਦੇ ਹਾਂ, ਔਰ ਕੀ ਤਰ੍ਹਾਂ ਦੇ ਮੈਥਡ ਆਪਾਂ ਬਣਾ ਸਕਦੇ ਹਾਂ, ਜਾਂ ਆਪਾਂ ਕੀ ਤਕਨੀਕਾਂ ਜਿਹੜੀਆਂ ਵਰਤ ਕੇ ਉਹ ਵਾਤਾਵਰਣ ਜਿਹੜਾ ਆ ਉਹਨੂੰ ਆਪਾਂ ਹੋਰ ਵੀ ਜ਼ਿਆਦਾ ਮਹਿਫੂਜ਼ ਬਣਾ ਸਕਦੇ ਹਾਂ।
ਸੋ ਹੁਣ ਗੱਲ ਕਰਦੇ ਹਾਂ ਇਸ ਕਾਨਫਰੰਸ ਬਾਰੇ ਜਿੱਥੇ ਤੁਸੀਂ ਅੱਜ ਪੇਸ਼ਕਾਰੀ ਵੀ ਕੀਤੀ ਹੈ, ਅਤੇ ਤੁਹਾਡੇ ਖੋਜ ਬਾਰੇ ਵੀ ਗੱਲਬਾਤ ਕਰਦੇ ਹਾਂ। ਅਕਸਰ ਅਸੀਂ ਇਹੀ ਗੱਲ ਕਰਦੇ ਹਾਂ ਜੀ, ਕਾਰਬਨ ਡਾਈਆਕਸਾਈਡ ਜੋ CO2 ਹੈ ਉਹ ਜਦ ਵਾਤਾਵਰਣ ਵਿੱਚ ਵੱਧ ਜਾਂਦਾ ਉਸ ਦੇ ਕਾਰਨ ਪ੍ਰਦੂਸ਼ਣ ਵੀ ਹੁੰਦਾ ਹੈ। ਤੁਸੀਂ ਮੇਰੇ ਖਿਆਲ ਬਿਹਤਰ ਸਾਨੂੰ ਸਮਝਾ ਸਕੋਗੇ, ਪਰ ਉਸ ਤੋਂ ਫਿਰ ਨਿਜਾਤ ਕਿਵੇਂ ਪਾਈਏ, ਦੱਸੋ ਕੀ ਕੁਝ ਕਰ ਰਹੇ ਹੋ?
ਹਾਂਜੀ, ਜਿਹੜਾ ਬਹੁਤ ਹੀ ਅਹਿਮ ਮੁੱਦਾ ਜਿਹੜਾ ਇਸ ਵੇਲੇ ਹੈਗਾ ਸਾਰੀਆਂ ਗਵਰਨਮੈਂਟਸ ਸਾਰੇ ਵਰਲਡ ਦੇ ਵਾਸਤੇ, ਉਹ ਹੈਗਾ ਹੈ ਕਿ ਕਾਰਬਨ ਡਾਈਆਕਸਾਈਡ ਜਿਹੜੀ ਆ ਉਹ ਜਿਹੜੀ ਇੱਕ ਮੇਨ ਗ੍ਰੀਨ ਹਾਊਸ ਗੈਸ ਉਹਨੂੰ ਆਪਾਂ ਕਹਿੰਦੇ ਹਾਂ, ਅਤੇ ਇਹ ਗੈਸ ਜਿਹੜੀ ਹੈ ਕੰਟੀਨਿਊਸਲੀ ਆਪਣਾ ਵਾਤਾਵਰਣ ਦੇ ਵਿੱਚ ਮਿਕਸ ਹੋ ਰਹੀ ਆ, ਅਤੇ ਉਹਦੇ ਜਿਹੜੇ ਸੋਰਸ ਹੈਗੇ, ਜਿਹੜੇ ਸਰੋਤ ਹੈਗੇ ਆ ਕਾਰਬਨ ਡਾਈਆਕਸਾਈਡ ਦੇ, ਉਹ ਇੰਡਸਟਰੀਅਲ ਜਿਹੜੇ ਪਲਾਂਟ ਆ, ਖਾਸ ਕਰਕੇ ਜਿੱਦਾਂ ਜਿਹੜੇ ਬਿਜਲੀ ਪੈਦਾ ਕਰਨ ਵਾਲੇ ਪਲਾਂਟ ਆ, ਜਾਂ ਫਿਰ ਜਿਹੜੀਆਂ ਸੀਮੈਂਟ ਦੀਆਂ ਇੰਡਸਟਰੀਆਂ, ਜਾਂ ਕੋਈ ਹੋਰ ਜਿਹੜੀਆਂ ਮੈਨੂਫੈਕਚਰਿੰਗ ਇੰਡਸਟਰੀਜ਼ ਆ, ਉਹ ਕੀ ਆ ਕਿ ਉਹ ਹਾਈ ਪ੍ਰੈਸ਼ਰ ਔਰ ਲੋਅ ਪ੍ਰੈਸ਼ਰ ਦੇ ਉੱਤੇ ਇਹ ਕਾਰਬਨ ਡਾਈਆਕਸਾਈਡ ਦਾ ਇਸਤੇਮਾਲ ਕਰਦੇ ਆ, ਅਤੇ ਅਲਟੀਮੇਟਲੀ ਐਟ ਦਾ ਐਂਡ ਆਫ ਦਾ ਓਪਰੇਸ਼ਨ ਉਹ ਇਹ ਸਾਰੀ CO2 ਜਿਹੜੀ ਆ ਉਹ ਵਾਤਾਵਰਣ ਦੇ ਵਿੱਚ ਰਿਲੀਜ਼ ਕਰ ਦਿੰਦੇ ਆ।
ਸੋ ਜੀ, ਉਦਯੋਗਿਕ ਸਰੋਤ ਹੈ ਕਿ ਜਿਸ ਤਰ੍ਹਾਂ ਅਸੀਂ ਗੱਡੀਆਂ ਚਲਾਉਂਦੇ ਹਾਂ ਉਸ ਨਾਲ ਹੀ CO2 ਜ਼ਿਆਦਾ ਵੱਧਦੀ?
ਹਾਂਜੀ, ਉਹ ਵੀ CO2 ਦਾ ਇੱਕ ਕਾਰਨ ਹੈਗਾ, ਪਰ ਜਿਹੜਾ ਮੇਨ ਕਾਰਨ ਹੈ ਜਦੋਂ ਆਪਾਂ ਪਰਸੈਂਟੇਜ ਦੀ ਗੱਲ ਕਰਦੇ ਹਾਂ, ਮੇਨ ਜਿਹੜਾ ਕਾਰਨ ਹੈ ਉਹ ਉਦਯੋਗਿਕ ਇਕਾਈਆਂ ਜਿਹੜੀਆਂ ਉਹੀ ਹੈਗੀਆਂ, ਉਹ ਸਭ ਤੋਂ ਵੱਡੇ ਕਲਪ੍ਰਿਟ ਹੈਗੇ ਆ CO2 ਮਿਸ਼ਨ ਵਾਸਤੇ, ਆਲਦੋ ਜਿਹੜੇ ਆਟੋਮੋਬਾਈਲਸ ਜਾਂ ਛੋਟੇ ਮੋਟੇ ਸੋਰਸ ਹੈ ਉਹ ਵੀ ਕਾਊਂਟ ਕਰਦੇ ਆ।
ਹਾਂਜੀ, ਸੋ ਫਿਰ ਤੁਹਾਡੀ ਖੋਜ ਪੜਤਾਲ ਕਿਸ ਖਿੱਤੇ 'ਚ, ਕਿ ਇਹ ਕਾਰਬਨ ਡਾਈਆਕਸਾਈਡ ਜਿਹੜਾ ਪ੍ਰਦੂਸ਼ਣ ਕਰ ਰਿਹਾ ਇਸ ਨੂੰ ਕਿਵੇਂ ਘਟਾਇਆ ਜਾਵੇ? ਹਾਂਜੀ,
ਕਿਉਂਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਕਾਰਬਨ ਡਾਈਆਕਸਾਈਡ ਜਿਹੜੀ ਉਹ ਮੇਨਲੀ ਇੰਡਸਟਰੀਅਲ ਸੋਰਸਿਸ ਤੋਂ ਆਉਂਦੀ ਹੈ। ਸੋ ਸਾਡਾ PhD ਦਾ ਫੋਕਸ ਇਹ ਸੀਗਾ ਕਿ ਇੰਡਸਟਰੀ ਦੇ ਵਿੱਚੋਂ ਜਿਹੜਾ CO2 ਦਾ ਕਾਰਬਨ ਡਾਈਆਕਸਾਈਡ ਦਾ ਜਿਹੜਾ ਬਾਹਰ ਨਿਕਲਦਾ ਆ ਪੋਲਿਊਸ਼ਨ, ਉਹਨੂੰ ਆਪਾਂ ਰੋਕਣ ਵਾਸਤੇ ਇਹੋ ਜਿਹੇ ਆਪਾਂ ਮਟੀਰੀਅਲ ਤਿਆਰ ਕਰੀਏ, ਇਹੋ ਜਿਹੇ ਟੈਕਨੋਲੋਜੀ ਤਿਆਰ ਕਰੀਏ ਜਿਹਦੇ ਨਾਲ ਕਿ ਉਹ CO2 ਵਾਤਾਵਰਣ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਆਪਾਂ ਉਹਨੂੰ ਸਮੇਟ ਲਈਏ, ਉਹਨੂੰ ਆਪਾਂ ਉੱਥੇ ਇਕੱਠੀ ਕਰ ਲਈਏ ਜਾਂ ਸੈਪਰੇਟ ਕਰ ਲਈਏ, ਅਤੇ ਉਸ ਤੋਂ ਬਾਅਦ ਉਹਦਾ ਕੋਈ ਹੋਰ ਆਪਾਂ ਯੂਜ਼ਫੁੱਲ ਪ੍ਰੋਡਕਟ ਬਣਾ ਲਈਏ। ਸੋ ਇਹਦੇ ਨਾਲ ਵਾਤਾਵਰਣ ਨੂੰ ਦੋ ਤਰ੍ਹਾਂ ਦਾ ਫਾਇਦਾ ਹੋਊਗਾ, ਇੱਕ ਤਾਂ ਆਪਾਂ ਕਾਰਬਨ ਡਾਈਆਕਸਾਈਡ ਜਿਹੜੀ ਉਹ ਵਾਤਾਵਰਣ 'ਚ ਨਹੀਂ ਜਾਣ ਦਿੱਤੀ, ਔਰ ਦੂਜਾ ਜਿਹੜਾ ਆਪਾਂ ਕਾਰਬਨ ਡਾਈਆਕਸਾਈਡ ਜਿਹੜੀ ਕੈਪਚਰ ਕੀਤੀ ਹੈ ਜਾਂ ਜਿਹੜੀ ਇਕੱਠੀ ਕੀਤੀ ਆ, ਉਹਦੇ ਤੋਂ ਕੋਈ ਨਾ ਕੋਈ ਆਪਾਂ ਕਲੀਨ ਫਿਊਲ ਬਣਾ ਸਕਦੇ ਹਾਂ ਜਿਹਦੀ ਆਪਾਂ ਫਰਦਰ ਹੋਰ ਵਰਤੋਂ ਕਰ ਸਕਦੇ ਹਾਂ।
ਆਮ ਲਫ਼ਜ਼ਾਂ ਜਿਸ ਤਰ੍ਹਾਂ ਤੁਸੀਂ ਇੱਕ ਫਿਲਟਰ ਕਰਤਾ ਕਿ ਜੀ ਉਹ CO2 ਗਈ ਨਹੀਂ ਵਾਤਾਵਰਣ ਵਿੱਚ, ਫਿਰ ਉਸਨੂੰ ਜੇ ਤੁਸੀਂ ਇਕੱਤਰ ਕਰਦੇ ਹੋ ਤਾਂ ਉਹਦਾ ਫਿਰ ਕੀ ਹੁੰਦਾ ਹੈ? ਜਿਹੜੀ CO2 ਤੁਸੀਂ ਨਹੀਂ ਜਾਣ ਦਿੱਤੀ ਉਸਦਾ ਫਿਰ ਕੀ ਹੁੰਦਾ ਹੈ?
ਹਾਂਜੀ, ਜਿੱਦਾਂ ਮੈਂ ਦੱਸਿਆ ਜਦੋਂ ਇੰਡਸਟਰੀਅਲ ਸੈਟਅਪ ਹੁੰਦਾ ਹੈ ਤਾਂ ਉੱਥੇ ਤੁਸੀਂ ਇਹ ਜਿਹੜੇ ਮਟੀਰੀਅਲ ਅਸੀਂ ਬਣਾ ਰਹੇ ਹਾਂ ਉਹ ਤੁਸੀਂ ਪਾ ਦਿੰਦੇ ਹੋ, ਅਤੇ ਉਹ CO2 ਨੂੰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹਨੂੰ ਫਿਲਟਰ ਕਰ ਦਿੰਦਾ ਹੈ, ਫਿਲਟਰ ਕਰ ਦਿੰਦਾ ਹੈ, ਅਤੇ ਫਿਰ ਸਾਡੀ ਮਨਸ਼ਾ ਇਹ ਨਹੀਂ ਹੈ ਕਿ ਉਹ CO2 ਦੁਬਾਰਾ ਵਾਤਾਵਰਣ 'ਚ ਜਾਵੇ, ਫਿਰ ਅਸੀਂ ਉਹ CO2 ਨੂੰ ਹੋਰ ਉਹਦੇ ਰਸਾਇਣਿਕ ਆਪਾਂ ਕੋਈ ਰਿਐਕਸ਼ਨ ਕਰਕੇ ਜਾਂ ਕਿਵੇਂ ਆ ਉਹਨੂੰ ਕਿਸੇ ਚੀਜ਼ ਦੇ ਨਾਲ ਮਿਲਾ ਕੇ ਉਹਦਾ ਕੋਈ ਯੂਜ਼ਫੁੱਲ ਪ੍ਰੋਡਕਟ ਬਣਾ ਸਕਦੇ ਹਾਂ, ਅਤੇ ਇਸ ਕੇਸ ਦੇ ਨਾਲ ਆਪਾਂ ਜਿਹੜੀ CO2 ਜਿਹੜੀ ਕੈਪਚਰ ਕੀਤੀ ਹੈ ਜਾਂ ਫਿਲਟਰ ਕੀਤੀ ਹੈ ਉਹਨੂੰ ਆਪਾਂ ਵਾਪਸ ਵਾਤਾਵਰਣ 'ਚ ਜਾਣ ਤੋਂ ਰੋਕ ਸਕਦੇ ਹਾਂ।
ਜੀ, ਸੋ ਕੀ ਯੂਜ਼ਫੁੱਲ ਚੀਜ਼ ਬਣ ਸਕਦੀ ਹੈ, ਕੀ ਕਾਰਗਰ ਚੀਜ਼ ਬਣ ਸਕਦੀ ਜੀ?
ਹਾਂਜੀ, ਜਿਵੇਂ ਕੈਮੀਕਲ ਜਿਵੇਂ ਆਪਾਂ ਮਿਥਾਈਲ ਫਾਰਮੇਟ ਬਣਾ ਸਕਦੇ ਹਾਂ, ਉਹਦੇ ਤੋਂ ਮੈਥੇਨੋਲ ਬਣਾ ਸਕਦੇ ਹਾਂ, ਅਤੇ ਮੈਥੇਨੋਲ ਵਰਗੀਆਂ ਜਿਹੜੀਆਂ ਚੀਜ਼ਾਂ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਕਲੀਨ ਐਨਰਜੀ ਫਿਊਲ ਆਪਾਂ ਬਣਾਏ ਜਾ ਸਕਦੇ ਹਾਂ।
ਠੀਕ ਹੈ, ਸੋ ਇਸੇ 'ਤੇ ਤੁਸੀਂ ਖੋਜ ਕਰ ਰਹੇ ਹੋ ਅਤੇ PhD ਕਰ ਰਹੇ ਹੋ, ਹਾਂਜੀ?
ਹਾਂਜੀ, ਮੇਰਾ ਮੇਨ ਪਾਰਟ ਇਹੀ ਸੀਗਾ ਕਿ ਆਪਾਂ ਕਾਰਬਨ ਡਾਈਆਕਸਾਈਡ ਨੂੰ ਕਿੱਦਾਂ ਫਿਲਟਰ ਕਰਨਾ ਹੈ ਹਾਲ ਦੀ ਘੜੀ, ਔਰ ਉਸ ਤੋਂ ਬਾਅਦ ਹੁਣ ਮੇਰੀ PhD ਖਤਮ ਹੋਣੀ ਵਾਲੀ ਹੈ, ਉਸ ਤੋਂ ਬਾਅਦ ਦਾ ਮੇਰਾ ਫੋਕਸ ਇਹੀ ਰਹੇਗਾ ਕਿ ਉਹ ਜਿਹੜੀ ਕਾਰਬਨ ਡਾਈਆਕਸਾਈਡ ਆਪਾਂ ਫਿਲਟਰ ਕੀਤੀ ਆ ਉਹਨੂੰ ਅੱਗੇ ਹੁਣ ਆਪਾਂ ਯੂਜ਼ਫੁੱਲ ਪ੍ਰੋਡਕਟਸ ਦੇ ਵਿੱਚ ਕਿਵੇਂ ਕਨਵਰਟ ਕਰ ਸਕਦੇ ਹਾਂ।
ਬੜੀ ਕਮਾਲ ਦੀ ਗੱਲ ਹੈ। ਇੱਕ ਬਿਲਕੁਲ ਵੱਖਰਾ ਸਵਾਲ ਪੁੱਛ ਲਾਂ, ਅਗਰ ਅਸੀਂ ਗਲੋਬਲ ਵਾਰਮਿੰਗ ਦੀ ਹੀ ਗੱਲ ਕਰ ਲਈਏ, ਹਾਲਾਂ ਤੀਕਰ ਇਸ ਬਾਰੇ ਕਾਫੀ ਵਿਵਾਦ ਹੈ, ਖਾਸ ਕਰ ਜਦ ਯੂਨਾਈਟਿਡ ਸਟੇਟਸ ਦੇ ਰਾਸ਼ਟਰਪਤੀ ਜਦ ਆਏ ਉਹਨਾਂ ਨੇ ਸਾਫ਼ ਕਿਹਾ ਕਿ ਗਲੋਬਲ ਵਾਰਮਿੰਗ ਵਰਗੀ ਚੀਜ਼ ਕੋਈ ਹੈ ਹੀ ਨਹੀਂ ਅਤੇ ਇਸ ਨਾਲ ਨਜਿੱਠਣ ਦੀ ਲੋੜ ਨਹੀਂ। ਬਤੌਰੇ ਵਿਗਿਆਨਕ ਸਾਇੰਸਦਾਨ, ਤੁਹਾਨੂੰ ਕੀ ਲੱਗਦਾ ਹੈ ਅਤੇ ਤੁਸੀਂ ਲੋਕਾਂ ਨੂੰ ਕਿਵੇਂ ਕਨਵਿੰਸ ਕਰ ਸਕਦੇ ਹੋ ਕਿ ਇਹ ਵਾਕਈ ਹੀ ਗਲੋਬਲ ਵਾਰਮਿੰਗ ਕੋਈ ਚੀਜ਼ ਹੈ ਅਤੇ ਇਨਸਾਨੀ ਕਾਰਨਾਂ ਤੋਂ ਇਹ ਵੱਧ ਰਹੀ ਹੈ?
ਹਾਂਜੀ, ਜਿਹੜੀ ਗਲੋਬਲ ਵਾਰਮਿੰਗ ਆ ਉਹ ਤਾਂ ਡੈਫੀਨੇਟਲੀ ਹੈਗੀ ਹੈ, ਜਿਹੜੀ ਕਲਾਈਮੇਟ ਚੇਂਜ ਆਪਾਂ ਦੇਖਦੇ ਪਏ ਹਾਂ ਉਹ ਉਹਦੀ ਇੱਕ ਉਦਾਹਰਣ ਹੈ। ਜਿਵੇਂ ਤੁਸੀਂ ਦੇਖ ਹੀ ਸਕਦੇ ਕਿ ਪਿਛਲੇ ਦਿਨਾਂ 'ਚ ਹਾਲੇ ਆ ਹੀ ਰਿਹਾ, ਜਿਵੇਂ ਇੱਕ ਚੱਕਰਵਾਤੀ ਤੂਫਾਨ ਜਿਹੜਾ ਇਰਮਾ ਆ ਰਿਹਾ ਹੈ, ਇਹੋ ਜਿਹੀਆਂ ਚੀਜ਼ਾਂ ਉਹ ਅਨਐਕਸਪੈਕਟਡ ਜਿਹੜੀਆਂ ਚੀਜ਼ਾਂ ਹੈ ਉਹ ਕਲਾਈਮੇਟ ਚੇਂਜ ਦਾ ਕਰਕੇ ਹੀ ਆ ਰਹੀਆਂ ਹੈ। ਜੇ ਆਪਾਂ ਵੇਖੀਏ ਤਾਂ ਇੰਡਸਟਰੀਅਲ ਰੈਵੋਲਿਊਸ਼ਨ ਜਦੋਂ ਦਾ ਸ਼ੁਰੂ ਹੋਇਆ 18ਵੀਂ ਸਦੀ ਤੋਂ, ਉਦੋਂ ਜਿਹੜਾ ਕਾਰਬਨ ਡਾਈਆਕਸਾਈਡ ਦਾ ਲੈਵਲ ਸੀਗਾ ਐਟਮੋਸਫੀਅਰ ਦੇ ਵਿੱਚ ਉਹ 270 PPM ਪਾਰਟ ਪਰ ਮਿਲੀਅਨ ਨਹੀਂ ਕਹਿੰਦੇ ਆ, ਉਹ ਇੰਨਾ ਹੁੰਦਾ ਸੀਗਾ। ਪਰ ਬਾਅਦ ਦੇ ਵਿੱਚ ਜਿਉਂ ਜਿਉਂ ਇੰਡਸਟਰੀਅਲ ਰੈਵੋਲਿਊਸ਼ਨ ਵਧਿਆ ਆ ਉਹਦੇ ਨਾਲ ਕੀ ਹੋਇਆ ਕਿ ਜ਼ਿਆਦਾ ਤੋਂ ਜ਼ਿਆਦਾ ਗੈਸ ਜਾਣੀ ਸ਼ੁਰੂ ਹੋ ਗਈ ਐਟਮੋਸਫੀਅਰ ਦੇ ਵਿੱਚ, ਅਤੇ ਐਟ ਪ੍ਰੈਜੈਂਟ ਕਰੰਟਲੀ ਉਹ ਜਿਹੜਾ ਲੈਵਲ ਹੈ ਇਸ ਕਾਰਬਨ ਡਾਈਆਕਸਾਈਡ ਦਾ ਉਹ ਤਾਂ ਵੇਖੋ ਜੀ ਆਪਾਂ ਮੈਜ਼ਰ ਕੀਤਾ ਹੋਇਆ ਨਾ, ਇਸ ਕਰਕੇ ਉਹ ਤਾਂ ਆਪਣੇ ਕੋਲ ਸਾਇੰਟੀਫਿਕ ਪਰੂਫ ਹੈ, ਅਤੇ ਉਹ ਕਾਰਬਨ ਡਾਈਆਕਸਾਈਡ ਦਾ ਜਿਹੜਾ ਲੈਵਲ ਆ ਉਹ ਇਸ ਵੇਲੇ 400 PPM ਤੋਂ ਉੱਪਰ ਜਾ ਚੁੱਕਾ ਹੈ। ਹੁਣ ਕਹਿਣ ਦੀ ਗੱਲ ਇਹ ਆ ਕਿ ਜਿਹੜੇ ਸਾਰੇ ਸਾਇੰਸਦਾਨ ਆ ਉਹਨਾਂ ਨੇ ਇਹ ਮੰਨਿਆ ਸੀਗਾ ਕਿ 350 ਇੱਕ ਕਲਾਈਮੇਟ ਸੇਫਟੀ ਨੰਬਰ ਹੈਗਾ ਆ, ਵੀ ਇਸ ਤੋਂ ਵੱਧ ਜੇ ਕਾਰਬਨ ਡਾਈਆਕਸਾਈਡ ਵੱਧਦੀ ਆ ਸਾਡੇ ਐਟਮੋਸਫੀਅਰ ਦੇ ਵਿੱਚ ਸਾਡੇ ਵਾਤਾਵਰਣ ਦੇ ਵਿੱਚ, ਅਤੇ ਉਹਦੇ ਬੜੇ ਭਿਆਨਕ ਸਿੱਟੇ ਨਿਕਲ ਸਕਦੇ ਆ, ਕਿਤੇ ਕਿਸੇ ਤਰ੍ਹਾਂ ਦੀ ਤਬਾਹੀ ਆ ਸਕਦੀ ਹੈ, ਕਿਤੇ ਕੁਛ ਹੋ ਸਕਦਾ ਹੈ। ਅਤੇ ਉਹੀ ਸਾਨੂੰ ਵੇਖਣ 'ਚ ਮਿਲ ਰਿਹਾ ਹੈ ਕਿ ਜਿਹੜੀ ਕਲਾਈਮੇਟ ਆ ਜਾਂ ਜਿਹੜਾ ਵਾਤਾਵਰਣ ਆ ਉਹਦੇ ਵਿੱਚ ਬਹੁਤ ਜ਼ਿਆਦਾ ਚੇਂਜਿਸ ਆ ਰਹੀਆਂ ਵਰਲਡ ਵਾਈਡ, ਕਿਤੇ ਕਿਸੇ ਤਰ੍ਹਾਂ ਦਾ ਤੂਫਾਨ ਆ ਜਾਂਦਾ, ਕਿਤੇ ਕੁਛ ਹੋ ਜਾਂਦਾ, ਅਤੇ ਉਹ ਸਭ ਇਸੇ ਕਰਕੇ ਆ ਕਿ ਜਿਹੜੀ ਕਾਰਬਨ ਡਾਈਆਕਸਾਈਡ ਆ ਉਹ ਵਾਤਾਵਰਣ 'ਚ ਚਲੇ ਗਈ ਹੈ, ਜਿਹਦੇ ਕਰਕੇ ਧਰਤੀ ਦਾ ਜਿਹੜਾ ਤਾਪਮਾਨ ਆ ਉਹ ਵੱਧ ਰਿਹਾ ਹੈ। ਅਤੇ ਇਹ ਵੀ ਐਸਟੀਮੇਟ ਹੈਗਾ ਹੈ ਕਿ ਬਾਏ ਦਾ ਐਂਡ ਆਫ ਦਿਸ ਸੈਂਚੁਰੀ ਜਦੋਂ ਆਪਾਂ 2100 ਸਾਲ ਦੇ ਕੋਲ ਪਹੁੰਚਾਂਗੇ ਤਾਂ ਕਾਰਬਨ ਡਾਈਆਕਸਾਈਡ ਦਾ ਜਿਹੜਾ ਲੈਵਲ ਆ ਸਾਡੇ ਐਟਮੋਸਫੀਅਰ ਦੇ ਵਿੱਚ ਉਹ 570 PPM ਤੋਂ ਉੱਪਰ ਹੋ ਜਾਊਗਾ, ਜਿਹੜਾ ਕਿ ਬਹੁਤ ਹੀ ਖਤਰਨਾਕ ਅਤੇ ਘਾਤਕ ਸਿੱਧ ਹੋ ਸਕਦਾ ਹੈ ਸਾਡੇ ਲਈ। ਇਸ ਕਰਕੇ ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ ਕਿ ਕਾਰਬਨ ਡਾਈਆਕਸਾਈਡ ਜਿਹੜਾ ਉਹਦਾ ਕੋਈ ਉਹਦਾ ਕੋਈ ਮੀਨਿੰਗ ਨਹੀਂ ਹੈਗਾ ਉਹਦੇ ਪੋਲਿਊਸ਼ਨ ਦਾ, ਇਹ ਇੱਕ ਬਹੁਤ ਵੱਡੀ ਸਮੱਸਿਆ ਔਰ ਇਸ ਸਮੱਸਿਆ ਦੇ ਨਾਲ ਨਜਿੱਠਣ ਲਈ ਸਾਨੂੰ ਅਹਿਮ ਕਦਮ ਜਿਹੜੇ ਉਹ ਚੁੱਕਣੇ ਹੀ ਚਾਹੀਦੇ ਔਰ ਚੁੱਕਣੇ ਹੀ ਪੈਣਗੇ।
ਚਲੋ ਜੀ, ਬੜਾ ਤਰਾਸ ਮਿਲਿਆ ਕਿ ਤੁਹਾਡੇ ਵਰਗੇ ਸਾਇੰਸਦਾਨ ਜਿਹੜੇ ਹਨ ਇਸ ਵਿੱਚ ਯੋਗਦਾਨ ਪਾ ਰਹੇ ਹਨ, ਅਤੇ ਇਹੋ ਜਿਹੇ ਭਿਆਨਕ ਤੁਸੀਂ ਸਿੱਟਿਆਂ ਦੀ ਗੱਲ ਕੀਤੀ ਹੈ ਉਹਨਾਂ ਤੋਂ ਸਾਨੂੰ ਮਹਿਫੂਜ਼ ਰੱਖਣ ਵਾਸਤੇ ਤੁਸੀਂ ਮਿਹਨਤਕਸ਼ ਹੋ। ਬਹੁਤ ਬਹੁਤ ਮਿਹਰਬਾਨੀ, ਤੁਸੀਂ ਆ ਕੇ ਸਾਰਾ ਕੁਝ ਸਮਝਾਇਆ। ਜਾਂਦੇ ਜਾਂਦੇ ਜ਼ਰੂਰ ਪੁੱਛ ਲਵਾਂ, ਅੱਜ ਤੁਸੀਂ ਪੇਸ਼ਕਾਰੀ ਕੀਤੀ ਹੈ ਇਸ ਕਾਨਫਰੰਸ ਵਿੱਚ, ਤੁਸੀਂ ਕੀ ਲੈ ਕੇ ਜਾਓਗੇ? ਕੋਈ ਐਸੀ ਨਵੀਂ ਚੀਜ਼ ਇਸ ਕਾਨਫਰੰਸ ਵਿੱਚ ਜਿਹੜੀ ਪੇਸ਼ ਹੋਈ ਜੋ ਤੁਹਾਨੂੰ ਬੜੀ ਚੰਗੀ ਲੱਗੀ?
ਹਾਂਜੀ, ਵੇਖੋ ਜਦੋਂ ਤੁਸੀਂ ਕਾਨਫਰੰਸ ਦੇ ਵਿੱਚ ਆਉਂਦੇ ਜੇ ਤਾਂ ਵੱਖਰੇ ਵੱਖਰੇ ਬੁਲਾਰੇ ਜਿਹੜੇ ਆ ਵੱਖਰੇ ਵੱਖਰੇ ਫੀਲਡ ਦੀ ਆਪਣੀ ਆਪਣੀ ਰਿਸਰਚ ਦੀ ਗੱਲ ਕਰਦੇ ਆ, ਤਰ੍ਹਾਂ ਤਰ੍ਹਾਂ ਦੇ ਡਿਫਰੈਂਟ ਟਾਈਪ ਆਫ ਆਈਡੀਆ ਜਿਹੜੇ ਆ ਉਹ ਤੁਹਾਡੇ ਦਿਮਾਗ 'ਚ ਪਨਪਦੇ ਆ ਕਿ ਕਿਉਂ ਨਾ ਮੈਂ ਆਹ ਚੀਜ਼ ਲੈ ਕੇ ਇਸ ਤੋਂ ਇੱਕ ਵੱਖਰੇ ਤਰ੍ਹਾਂ ਦਾ ਮਟੀਰੀਅਲ ਤਿਆਰ ਕੀਤਾ ਜਾ ਸਕਦਾ ਆ ਜਿਹਦੇ ਨਾਲ ਕਿ ਜ਼ਿਆਦਾ ਤੋਂ ਜ਼ਿਆਦਾ CO2 ਜਿਹੜੀ ਆ, ਕਾਰਬਨ ਡਾਈਆਕਸਾਈਡ ਜਿਹੜੀ ਆ, ਉਹ ਫਿਲਟਰ ਕੀਤੀ ਜਾ ਸਕਦੀ ਹੈ। ਸੋ ਮੈਂ ਕਾਫੀ ਸਾਰੀਆਂ ਪ੍ਰੈਜੈਂਟੇਸ਼ਨਸ ਵੇਖੀਆਂ ਉੱਥੇ ਔਰ ਮੈਂ ਕਾਫੀ ਲੋਕਾਂ ਦੇ ਨਾਲ ਡਿਸਕਸ ਵੀ ਕੀਤਾ ਕਿ ਕਿਵੇਂ ਆਪਾਂ ਜਿੱਦਾਂ ਸਾਇੰਸ 'ਚ ਕਹਿ ਦਿੰਦੇ ਆ ਕਿ ਇੰਟਰ ਡਿਸਿਪਲਨਰੀ ਰਿਸਰਚ ਹੁੰਦੀ ਹੈ ਕਿ ਤੁਸੀਂ ਵੱਖਰੇ ਵੱਖਰੇ ਜਿਹੜੇ ਫੀਲਡ ਆ ਉਹਨਾਂ ਨੂੰ ਮਿਲਾ ਕੇ ਅਤੇ ਇੱਕ ਕੋਮਨ ਕੋਜ਼ ਦੇ ਲਈ ਤੁਸੀਂ ਕੰਮ ਕਰਦੇ ਜੇ। ਸੋ ਮੈਨੂੰ ਸਭ ਤੋਂ ਵੱਡਾ ਆਈਡੀਆ ਇਹ ਮਿਲਿਆ ਕਿ ਮੈਂ ਜਿੱਦਾਂ ਬਾਇਓਸੋਲਿਡ ਕਹਿ ਸਕਦੇ ਹਾਂ ਆਪਾਂ, ਉਸ ਤਰ੍ਹਾਂ ਦੇ ਵੇਸਟ ਜਿਹੜੇ ਮਟੀਰੀਅਲ ਹੈ ਜਿਨ੍ਹਾਂ ਦੀ ਕੋਈ ਵੈਲਿਊ ਨਹੀਂ ਹੈਗੀ ਔਰ ਉਹ ਵੇਸਟ ਹੈਗੇ ਨੇ ਸਾਡੇ ਇਨਵਾਇਰਮੈਂਟ ਲਈ, ਉਹੋ ਜਿਹੇ ਮਟੀਰੀਅਲ ਯੂਜ਼ ਕਰਕੇ ਉਹਨਾਂ ਨੂੰ ਮੋਡੀਫਾਈ ਕਰਕੇ ਔਰ ਉਹਨਾਂ ਤੋਂ ਚੰਗੇ ਮਟੀਰੀਅਲ ਬਣਾ ਕੇ ਆਪਾਂ ਕਾਰਬਨ ਡਾਈਆਕਸਾਈਡ ਦਾ ਜਿਹੜਾ ਪੋਲਿਊਸ਼ਨ ਹੈ ਉਹਨੂੰ ਘੱਟ ਕਰ ਸਕਦੇ।
ਗੁਰਵਿੰਦਰ, ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜੀ ਕਿ ਤੁਸੀਂ ਉਚੇਚਾ ਸਾਡੇ ਸਟੂਡੀਓ ਆਏ ਹੋ, ਆਪਣੀ ਖੋਜ ਪੜਤਾਲ ਬਾਰੇ ਵੀ ਦੱਸਿਆ, ਇਸ ਕਾਨਫਰੰਸ ਬਾਰੇ ਵੀ ਦੱਸਿਆ, ਅਤੇ ਬੜਾ ਅਹਿਮ ਖੇਤਰ ਹੈ ਵਾਤਾਵਰਣ ਦੀ ਸਾਂਭ ਸੰਭਾਲ ਦਾ ਜਿਸ ਵਿੱਚ ਤੁਸੀਂ ਕੰਮ ਕਰਿਓ, ਉਸ ਵਾਸਤੇ ਅੱਗੇ ਲਈ ਸਾਡੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ।
ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਮੈਨੂੰ ਇੱਥੇ ਇਨਵਾਈਟ ਕਰਨ ਵਾਸਤੇ।
SBS, 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 SB